ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਤਿਗੁਰ ਕੋ ਸੁਨ ਕੈ ਸ਼ਬਦ ਕੀਨਕ ਮਾਵਨ ਜਾਹੇ ਦੁਸ਼ਟਰ ਮਾਇਆ ਤੇ ਤਰੇ ਨਮਸਕਾਰ ਮਮਤਾਹੇ ਸਤਿਗੁਰ ਕੋ ਸੁਨ ਕੇ ਸ਼ਬਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਨਾਲ ਪਿਆਰ ਕਰ ਰਹੇ ਸਤਸੰਗੀ ਜਨੋ, ਆਪ ਜੀ ਲਗਾਤਾਰ ਸਤਿਗੁਰਾਂ ਦੇ ਉਹ ਮਹਾਨ ਪਵਿੱਤਰ ਬਚਨ ਸੁਣਦੇ ਆ ਰਹੇ ਹੋ ਜਿਨ੍ਹਾਂ ਦੇ ਰਾਹੀਂ ਗਰੀਬ ਨਿਵਾਜ ਸਤਿਗੁਰੂ ਦੀ ਸਿੱਖੀ ਕਮਾਉਣ ਦਾ ਢੰਗ ਦੱਸ ਰਹੇ ਸਨ। ਨਿਰੰਕਾਰ ਵਿਚ ਆਪੇਦ ਹੋਣ ਦੀਆਂ ਜੁਗਤੀਆਂ ਕਿਵੇਂ ਜ਼ਿੰਦਗੀ ਦੇ ਅੰਦਰ ਨਿੱਕੇ ਨਿੱਕੇ ਬਚਨਾਂ ਦੀ ਪਾਲਣਾ ਕਰਕੇ ਵੱਡੀਆਂ ਤੋਂ ਵੱਡੀਆਂ ਰਹਿਮਤਾਂ ਪ੍ਰਾਪਤ ਕਰਨ ਦੀਆਂ ਤੌਰ ਤਰੀਕੇ ਸਤਿਗੁਰੂ ਕਿਰਪਾ ਕਰ ਸਮਝਾ ਰਹੇ। ਉੱਥੇ ਅੱਜ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਦੀ ਜੋਤ ਦੇ ਛੇਵੇਂ ਮਾਲਕ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਦੱਤੀ ਦਿਵਸ ਹੋਣ ਕਾਰਨ ਨਾਲ ਨਾਲ ਆਪਾਂ ਛੇਵੇਂ ਗੁਰਦੇਵ ਪਿਤਾ ਮਹਾਰਾਜ ਜੀ ਦੇ ਚਰਨਾਂ ਨੂੰ ਵੀ ਪਰਸਨ ਦਾ ਯਤਨ ਕਰਾਂਗੇ। ਜੋਤ ਓਕੇ ਕਹਿ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਪਾਰੀ ਅਰਜਨ ਕਾਂਠਾ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਦਲ ਪੰਜਨ ਗੁਰ ਸੂਰਮਾ ਬੜ ਚੋਦਾ ਬਹੁ ਪਰਕਾਰੀ। ਤੋ ਉਹ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਅੰਦਰ ਗੁਰਤਾ ਦਿੱਤੀ ਤੇ ਬਿਰਾਜਮਾਨ ਕੋ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਅਗਵਾਈ ਕੀਤੀ, ਵਕਤ ਦੀ ਬਹੁਤ ਵੱਡੀ ਤਾਕਤ ਹਕੂਮਤ ਨਾਲ 4 ਵਾਰੀ ਜੰਗਾਂ ਕਰਕੀਆਂ ਪਈਆਂ ਤੇ ਉਹਨਾਂ ਚ ਜਿੱਤ ਹੋਈ। ਜਿੱਤਣ ਤੋਂ ਬਾਅਦ ਕਿਵੇਂ ਇਹ ਜ਼ਿੰਦਗੀ ਜਿਉਣੀ ਹੈ ਤੇ ਜੰਗ ਕਰਦਿਆਂ ਕਿਵੇਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ, ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ ਇਹ ਮਿਹਰਾਂ ਕੀਤੀਆਂ ਸਾਡੇ ਉੱਪਰ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਨੀ, ਆਸਾ ਦੀ ਵਾਰ ਨਾਲ ਢਾਟੀ ਵਾਰਖਣ ਦਾ ਪ੍ਰਾਰੰਭ ਕਰਨਾ, ਮਾਤਾ ਦੇ ਨਾਲ ਸ਼ਸਤਰਾਂ ਨੂੰ ਇਸ ਘਰ ਵਿਚ ਪ੍ਰਵੇਸ਼ ਕਰਨਾ, ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦੇ ਬਿਰਧ ਪਰਕਾਰ ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਆਓ ਗੁਰੂ ਸਵਾਰਿਓ, ਪਹਿਲਾਂ ਲੜੀਵਾਰ ਇਤਿਹਾਸ ਦੀ ਜੋ ਵਿਚਾਰ ਚੱਲ ਰਹੀ ਹੈ ਉਸ 3 ਤਰ੍ਹਾਂ ਦਾ ਜੋ ਤਪ ਕਰਨਾ, ਤਾਮਸੀ ਤਪ ਕਰਨ ਤੋਂ ਮਨਾ ਕੀਤਾ ਗਿਆ, ਰਾਜਸੀ ਤੇ ਸ਼ਾਂਤੀ ਤਪ ਕੀ ਹੈ, ਸਤਿਗੁਰੂ ਜੀ ਦੇ ਤਾਂ ਬਚਨ ਅਗਾਰ ਬੋਧ ਨੇ ਜਿੰਨੀ ਕੁ ਸੋਝੀ ਪਾਈ ਆਪਾਂ ਵਿਚਾਰੇ ਨੇ। ਅੱਜ ਅਗਲਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਪ੍ਰਸੰਗ ਦੇ ਆਰੰਭਤਾ ਵਿਚ ਫਿਰ ਭਾਈ ਸਾਹਿਬ ਇੱਕ ਬਚਨ ਚੇਤਾ ਕਰਾਉਣ ਲੱਗੇ ਨੇ ਜੋ ਸਦਾ ਹੀ ਜਦੋਂ ਕੀਰਤਨ ਸੁਣੀਏ ਕਥਾ ਸੁਣੀਏ ਉਹਦੇ ਤੋਂ ਪਹਿਲਾਂ ਇਹ ਬਚਨ ਨਹੀਂ ਕਦੇ ਭੁੱਲਣਾ ਜਿਹੜਾ ਸਤਿਗੁਰੂ ਜੀ ਦੇ ਸੰਬੰਧ ਵਿਚ ਕਵੀ ਜੀ ਨੇ ਫਿਰ ਚੇਤਾ ਕਰਾਇਆ ਏ। ਦੁਨੀਆਂਦਾਰ ਨਾਲ ਕੋਈ ਦੁਨੀਆ ਦੀ ਗੱਲ ਕਰਨੀ ਹੋਵੇ ਜਿਵੇਂ ਮਰਜ਼ੀ ਖਿੰਡੇ ਖੁੰਡੇ ਕੋਈ ਕਰ ਲਾਂਗੇ, ਪਰ ਜਦੋਂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਕੋਈ ਗੋਹਤ ਰਾਤ ਸਮਝਣਾ ਕੋਈ ਤੇ ਅੰਦਰ ਟਿਕਾਓ ਜ਼ਰੂਰੀ ਹੈ। ਆਓ ਸੁਣੀਏ ਗੁਰਮੁਖ ਪੈਰਾਂ ਦੀ ਰਚਨਾ ਤੋਂ ਪਹਿਲਾਂ ਕਵੀ ਜੀ ਇੱਕ ਦੋਹਰੇ ਦੀਆਂ 2 ਪੰਕਤੀਆਂ ਉਚਾਰਨ ਕਾਰ ਕਿਵੇਂ ਸਾਡੇ ਅੰਦਰ ਵੱਲ ਧਿਆਨ ਦਿਵਾ ਰਹੇ ਸਨ।
ਸਤਿਗੁਰ ਕੋ ਸੁਨ ਕੇ ਸ਼ਬਦ ਕੀਨਕ ਮਾਵਨ ਜਾਹੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮੁਖ ਤੋਂ ਨਿਕਲੇ ਹੋਏ ਪਾਵਨ ਪਵਿੱਤਰ ਸ਼ਬਦ ਭਾਵ ਨਾਮ ਜੋ ਓਹਦੀ ਕਮਾਈ ਕਰ ਸਕਣ। ਕਰਤਾਰਪੁਰ ਵਿਚ ਜਿਹੜਾ ਵੀ ਸੁਣਦਾ ਉਹ ਆਪਣਾ ਧਿਆਨ ਆਪਣੀ ਸੁਰਤੀ ਸਤਿਗੁਰਾਂ ਦੀ ਸ਼ਬਦ ਵਿਚ ਜੋੜ ਕੇ ਪਹਿਲਾਂ ਆਪਣੇ ਆਪ ਨੂੰ ਸ਼ਬਦ ਤੇ ਕੋਲ ਤੇ ਆਉਂਦਾ ਹੈ। ਕੋਲ ਤੇ ਆਉਣ ਤੋਂ ਭਾਵ ਹੁੰਦਾ ਧਿਆਨ ਕਿਧਰੇ ਬਾਹਰ ਪਿਆ ਹੁੰਦਾ ਓਹਨੂੰ ਇਕੱਠਾ ਕਰਕੇ, ਜਿਵੇਂ ਕੱਲ ਵੇਖਿਆ ਸੀ ਆਪ ਨਹੀਂ ਹੁੰਦਾ, ਸ਼ਾਂਤੀ ਤਪ ਸੀ, ਇਹਨੂੰ ਕਰਨਾ ਪੈਂਦਾ, ਇਹਨੇ ਵਾਰ ਵਾਰ ਬਾਹਰ ਜਾਣਾ ਹੈ। ਆਪਾਂ ਵਾਰ ਵਾਰ ਇਸ ਤਿਆਰ ਤੋਂ ਰੋਕ ਕੇ ਗੁਰੂ ਕੇ ਸ਼ਬਦ ਤੇ ਕੋਲ ਲੈ ਕੇ ਆਉਣਾ ਏ। ਹੁਣ ਬੈਠੇ ਆ ਇੱਥੇ ਸਤਿਗੁਰਾਂ ਦੇ ਚਰਨਾਂ ਅੰਦਰ ਵਰਗੀ ਗਿਣਤੀ ਵਿਚ, ਇਹੋ ਜੀ ਸਤਿਗੁਰੂ ਕਲਾ ਵਰਤਾਰ ਭਾਈ ਘਰ ਬਾਰ ਦਾ ਖਿਆਲ ਭੁੱਲੇ, ਲੈਣ ਦੇਣ ਭੁੱਲੇ, ਸਤਿਗੁਰੂ ਮੇਲ ਕਰਨ, ਕੇਵਲ ਤੇ ਕੇਵਲ ਗੁਰੂ ਚੇਤਾ ਰਵੇ, ਹੋਰ ਸਭੋ ਕੁਝ ਭੁੱਲ ਜਾਵੇ। ਫਿਰ ਓਹਦੇ ਵਿਚ ਜੋ ਗਰੀਬ ਅਨੁਵਾਦ ਕੀਤਾ ਕਿ ਮੇਰਾ ਨਿਕਲਦੀਆਂ ਉਹਨਾਂ ਨੂੰ ਅਸੀਂ ਮਾਣ ਸਕਦੇ
ਤਾਂ ਮਾਇਆ ਤੇ ਕਰੇ ਨਮਸਕਾਰ ਮਮਤਾ।
ਕਹਿਣ ਲੱਗੇ ਜਿਹੜੇ ਸਤਿਗੁਰੂ ਦੇ ਸ਼ਬਦ ਨੂੰ ਕਮਾਲ ਨਾਲ ਨਾ ਤਰੀ ਜਾਣ ਵਾਲੀ ਮਾਇਆ ਵੀ ਗੁਰੂ ਕੇ ਪਿਆਰੇ ਉਸ ਨੂੰ ਤਰ ਜਾਈਦਾ ਹੈ। ਜਿਸ ਨੇ ਅੱਜ ਤੱਕ ਵੱਟੇ ਵੱਟਿਆ ਰਿਸ਼ੀਆਂ ਮੁਨੀਆਂ ਨੂੰ ਵੀ ਅੱਗੇ ਨਹੀਂ ਤੁਰਨ ਦਿੱਤਾ, ਜਿਹੜਾ ਉਹਨਾਂ ਦੀ ਮਾਰ ਤੋਂ ਬਚਾਉਂਦਾ ਸਤਿਗੁਰੂ ਕਾ ਸ਼ਬਦ, ਐਹੋ ਜੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਨਮਸਕਾਰ ਕਰੀਏ। ਇੱਕ ਨਮਸਕਾਰ ਜਿਵੇਂ ਆਪ ਜੀ ਹੁਣ ਕਰਦੇ ਹੋ ਗੁਰੂ ਦਰਬਾਰ ਅੰਦਰ, ਇੱਕ ਨਮਸਕਾਰ ਕਰ ਫਿਰਦੇ ਮਾਈ ਅੰਦਰੋਂ ਸੁਰਤੀ ਨਾਲ, ਸਦਾ ਹੀ ਆਪਣਾ ਸਿਰ ਝੁਕਾਈ ਰੱਖਣਾ। ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਜਿਤਨਾ ਝੁਕੇ ਸਤਿਗੁਰੂ ਓਨੀਆਂ ਵੱਡੀਆਂ ਮਿਹਰਾਂ ਕਰਦਾ। ਹੁਣ ਅੱਗੋ ਭਾਈ ਬਾਲਾ ਜੀ ਵੱਲੋਂ ਖੋ ਕੇ ਪ੍ਰਸੰਗ ਗੁਰੂ ਅੰਗਦ ਪਿਤਾ ਜੀ ਨੂੰ ਜਿਵੇਂ ਸੁਣਾਤੇ ਨੇ ਉਹ ਪਿਆਰ ਨਾਲ ਸਰਵਨ ਕਰੋ ਜੀ।
ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸ੍ਰੀ ਅੰਗਦ ਕਥਾ ਗਾਰੀ, ਬੈਠੇ ਪ੍ਰਭੂ ਧਰਮ ਸਾਨ ਮਜਾਰੀ।
ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਮਹਿਮਾ ਕਰਦੇ ਨੇ ਭਾਈ ਬਾਲਾ ਜੀ। ਗੁਰੂ ਅੰਗਦ ਪਿਤਾ ਮਹਾਰਾਜ ਜੀ ਨੂੰ ਸਤਿਗੁਰੂ ਜੀ ਦੇ ਘਰ ਵਰਤ ਰਹੇ ਕੌਤਕਾਂ ਨੂੰ ਦੱਸ ਰਹੇ ਸਨ।
ਨਾਰਾ ਨੇਕ ਦਰਸ਼ਨ ਹਿਤ ਆਵੇ, ਸ਼ਬਦ ਸੁਣੇ ਰਹੇ ਬਹੁਤ ਸਦਾਵੇ।
ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਚਰਨਾਂ ਵਿਚ ਵੀ ਅਨੇਕਾਂ ਸੰਗਤਾਂ ਪਹੁੰਚ ਰਹੀਆਂ ਨੇ, ਗੁਰੂ ਕਾ ਸ਼ਬਦ ਸੁਣਦੀਆਂ ਨੇ ਤੇ ਠੰਡ ਪੈਂਦੀ ਗੁਰੂ ਕੇ ਪਿਆਰਿਓ ਤ੍ਰਿਪਤ ਹੁੰਦੇ ਜਾਂਦੇ ਨੇ। ਵੈਸੇ ਇੱਕ ਨਿੱਕਾ ਜਿਹਾ ਬਚਨ ਯਾਦ ਰੱਖਣਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਿਚ ਜੋਤ ਉਹੀ ਧੰਨ ਗੁਰੂ ਨਾਨਕ ਸਾਹਿਬ ਵਾਲੀ, ਪਰ ਸਾਹਿਬ ਵੱਖ ਵੱਖ ਰੂਪਾਂ ਵਿਚ ਰੋਜ਼ ਵਰਤਦੇ ਨੇ ਨਾ ਗੁਰੂ ਸਵਾਰਿਓ। ਕਹਿੰਦੇ ਜਦੋਂ ਅੰਮ੍ਰਿਤ ਵੇਲੇ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਆਪਣੇ ਦਰਬਾਰ ਵਿਚ ਆਉਣਾ ਹੁੰਦਾ ਜਾਂ ਆਪਣੇ ਆਸਣ ਤੋਂ ਦਰਵਾਜ਼ਾ ਖੋਲਣਾ ਹੁੰਦਾ ਸੀ ਨਾ, ਤੇ ਸਾਹਮਣੇ ਸੰਗਤਾਂ ਕਤਾਰਾਂ ਬਣ ਕੇ ਖਲੋ ਜਾਂਦੀਆਂ ਪਹਿਲਾਂ ਹੀ ਰਾਤ ਨੂੰ, ਭਈ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਜੀ ਦਰਵਾਜ਼ਾ ਖੋਲਣਗੇ ਦੀਦਾਰ ਕਰਾਂਗੇ। ਪਰ ਪੁੱਛਿਆ ਵੀ ਚਲੋ ਦਰਸ਼ਨ ਤਾਂ ਦੋ ਚਾਰ ਘੰਟੇ ਪੋਣੇ ਨੇ, ਦੋ ਚਾਰ ਘੜੀਆਂ ਪੰਜ ਘੜੀਆਂ, ਪਰ ਇਕਦਮ ਪਹਿਲਾਂ ਹੀ ਦਰਸ਼ਨ ਕਿਉਂ ਕਰਨੇ? ਆਖਦੇ ਇੱਕੋ ਗੱਲ ਗੁਰੂ ਕੇ ਪਿਆਰਿਓ, ਜਦੋਂ ਸਤਿਗੁਰੂ ਜੀ ਦਰਵਾਜ਼ਾ ਖੋਲਦੇ ਉਹਨਾਂ ਦੀ ਨਿਦਰਾ ਵਿਚੋਂ ਪਿਆਰ ਪਾਲੀ ਅੰਮ੍ਰਿਤਮਈ ਦ੍ਰਿਸ਼ਟੀ ਜਿਨ੍ਹਾਂ ਤੇ ਪੈਂਦੇ, ਜਿਤਨੀ ਵੀ ਸੰਗਤ ਖੜੀ ਹੁੰਦੀ ਉਸ ਵਕਤ ਸਾਹਮਣੇ, ਇੱਕ ਦ੍ਰਿਸ਼ਟੀ ਦੇ ਨਾਲ ਉਹਨਾਂ ਦੇ ਅੰਦਰ ਦੇ ਕੀਤੇ ਹੋਏ ਕਈ ਜਨਮਾਂ ਦੇ ਪਾਪ ਇੱਕ ਦ੍ਰਿਸ਼ਟੀ ਨਾਲ ਇਕੱਠੇ ਜਾਂਦੇ। ਇਹਨਾਂ ਬਚਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਬੜੇ ਪਿਆਰ ਨਾਲ ਬਿਆਨ ਕੀਤਾ ਹੈ ਸੱਤਾ ਭਗਵਾਨ ਜੀ ਦੇ ਰਾਹੀਂ ਤੇ ਪੱਟਾਂ ਦੇ ਰਾਹੀਂ। ਗੁਰੂ ਕੇ ਪਿਆਰਿਓ, ਹਜ਼ੂਰ ਦੇ ਬਚਨ ਨੇ ਭੂਪ ਹੈ ਸਿਫਤ ਕਸਮ ਦੀ ਨੂਰ ਅਰਸੋਂ ਪੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਪਲ ਜਨਮ ਜਨਮ ਦੇ ਕੱਟੀਏ ਉਹ ਕਟਾਉਣ ਲਈ ਸੰਗਤਾਂ ਅੰਮ੍ਰਿਤ ਵੇਲੇ ਪਹਿਲੀ ਦ੍ਰਿਸ਼ਟੀ ਲੈਣ ਲਈ ਉੱਚੇ ਆ ਖਲੋਨੀਆਂ। ਵੈਸੇ ਇਹ ਨਹੀਂ ਹੁੰਦਾ ਕਿ ਬਾਅਦ ਵਿਚ ਸਤਿਗੁਰੂ ਦ੍ਰਿਸ਼ਟੀ ਸੰਕੋਚ ਲੈਂਦੇ ਨਹੀਂ ਪੈ ਰਹੇ, ਉਹ ਤਾਂ ਸਦਾ ਹੀ ਦਿਆਲੂ ਹੈ। ਪਰ ਇਹ ਉਹਦੀ ਮੌਜ ਏ ਸਤ ਸੰਗਤ ਜਦੋਂ ਉਹ ਚਾਹਵੇ ਜਿਵੇਂ ਚਾਹਵੇ ਉਹ ਆਪਣੀ ਕਿਰਪਾ ਕਰਕੇ ਤਾਰੇ ਸੰਗਤ ਦੀ ਭਾਵਨਾ ਇਹੋ ਜਿਹੀ ਬਣ ਗਈ ਅੰਮ੍ਰਿਤ ਵੇਲੇ ਕਿਤਾਬਾਂ ਬੰਨ ਖਲੋਂਦੇ
ਮਾਨੋ ਮੰਗੋ ਸਵੈ ਸਿਖਿਆਏ ਚਰਨ ਕਮਲ ਪਰ ਸੀਸ ਨਵਾਏ
ਭਾਈ ਮਾਲੋ ਤੇ ਭਾਈ ਮੰਗੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਦੋਨੋ ਸਿੱਖ ਆਏ ਬੜੀ ਸ਼ਰਧਾ ਨਾਲ ਕਰਤਾਰਪੁਰ ਸੀ ਚੁਕਾਇਆ
ਆਸ ਬੰਦਰ ਦਾਸ ਪਖੰਨੀ ਕਰੋ ਕਿਰਪਾ ਸ੍ਰੀ ਗੁਰ ਕੋ ਖਾਨੀ
ਇਹਨਾਂ ਨੇ ਖਸ ਜੋੜੇ ਤੇ ਆਖਿਆ ਕਿ ਕਿਰਪਾ ਦੇ ਖਜ਼ਾਨੇ ਗੁਣਾਂ ਦੇ ਖਜ਼ਾਨੇ ਸਾਡੇ ਤੇ ਕਿਰਪਾ ਕਰੋ ਕਿਰਪਾ ਲੈਣ ਆਏ ਤਾਂ
ਨਿਜ ਮੁਖ ਸੋ ਉਪਦੇਸ਼ ਕਰੀਜੈ ਜੈ ਤੇ ਜਨਮ ਮਨ ਕੱਟ ਦੀਜੈ
ਗਰੀਬ ਨਿਵਾਜ ਪਿਤਾ ਮਹਾਰਾਜ ਸਾਨੂੰ ਕੋਈ ਇਹੋ ਜਿਹੀ ਸੋਝੀ ਪਾਓ ਉਪਦੇਸ਼ ਦਿਓ ਜਿਸ ਉਪਦੇਸ਼ ਨੂੰ ਅਸੀਂ ਕਮਾ ਕੇ ਜਨਮ ਤੇ ਮਰਨ ਆਪਣਾ ਕਟਾ ਲਈਏ ਗੁਰੂ ਸਵਾਰਿਓ ਇਹਨਾਂ ਗੱਲਾਂ ਨੂੰ ਉਚੇਚਾ ਧਿਆਨ ਦੇਣਾ ਏ ਕਦੇ ਸਾਡੇ ਦਿਲਾਂ ਦੇ ਅੰਦਰ ਦੀ ਮੰਗ ਉੱਚੀ ਏ ਕਿ ਸਤਿਗੁਰੂ ਅਸੀਂ ਤੁਹਾਡੇ ਕੋਲ ਜਨਮ ਮਰਨ ਕਟਵਾਉਣਾ ਚਾਹੁੰਦੇ ਹਾਂ ਇਹੋ ਜਿਹਾ ਉਪਦੇਸ਼ ਕਰੋ ਜਿਹਨੂੰ ਅਸੀਂ ਕਮਾਈਏ ਜਦੋਂ ਮੰਗੀ ਨੀ ਅੰਦਰ ਉੱਚਦੀ ਗੁਰੂ ਤੇ ਪਿਆਰਿਓ ਤੇ ਉਹਦੇ ਰਹਿਮਤ ਕਦੋਂ ਮਾਣਾਂਗੇ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੇ ਦਿਨ ਹੀ ਇਹ ਮੰਗ ਤੋਂ ਰਾਈ ਸੀ ਗੁਰੂ ਨਾਨਕ ਸਾਹਿਬ ਭਾਵੇਂ ਮੈਂ ਬੱਚਾ ਵਾ ਮੈਨੂੰ ਸੋਝੀ ਪਾਈ ਦੇ ਮੇਰੀ ਇੱਕੋ ਮੰਗ ਇਹ ਮੇਰਾ ਜਨਮ ਤੇ ਮਰਨ ਦਾ ਗੇੜ ਕੱਟ ਦਿਓ ਬਸ ਇਹ ਮੰਗ ਪੂਰੀ ਕਰੋ ਭਾਈ ਮਾਲਕੋ ਭਾਈ ਮਾਲਕੋ ਜੀ ਨੇ ਇਹ ਬੇਨਤੀ ਕੀਤੀ
ਜਿਨ ਕਰਨਾ ਰਸੇ ਨੈਨਾ ਭਗਤ ਪ੍ਰਕਾਸ਼ਨ ਹਿਤ ਕਹਿ ਬੈਨਾ
ਹੁਣ ਜਦੋਂ ਇਹਨਾਂ ਨੇ ਬਸ ਇੰਨੀ ਬੇਨਤੀ ਕੀਤੀ ਜਨਮ ਮਰਨ ਕੱਟਿਆ ਜਾ ਉਪਦੇਸ਼ ਕਰੋ ਤੇ ਹੁਣ ਸਤਿਗੁਰੂ ਜੀ ਨੇ ਨਿਰਮ ਆਲੇ ਬਚਨ ਆਪਣੀ ਰਸਨਾ ਤੋਂ ਪ੍ਰਾਰੰਭ ਕੀਤੇ ਸਨ
ਅਗਨ ਤਾਪਨਾ ਜਲ ਨੇ ਰਹਿਣੋ ਵਰਤ ਕਰਨੋ ਸ਼ੀਤੋਸ਼ਨ ਸੈਨੋ
ਜਿਹੜਾ ਆਪਾਂ ਤਿੰਨ ਦਿਨਾਂ ਦੇ ਅੰਦਰ ਬਚਨ ਵਿਚਾਰ ਤੇ ਸਤਿਗੁਰੂ ਉੱਥੋਂ ਹੀ ਸ਼ੁਰੂ ਕਰਨ ਲੱਗੇ ਨੇ ਪਹਿਲਾਂ ਆਖਦੇ ਨੇ ਦੇਖ ਭਾਈ ਮਾਲਕੋ ਮੰਗੋ ਜਿਹੜਾ ਇਹਨਾਂ ਤਾਮਸੀ ਤਪ ਉਹ ਬੜੇ ਚਿਰ ਤੋਂ ਲੋਕੀ ਕਰਦੇ ਆ ਰਹੇ ਨੇ ਵੀ ਇਹਦੇ ਨਾਲ ਸ਼ਾਇਦ ਜਨਮ ਮਰਨ ਕੱਟਿਆ ਜਾਏਗਾ ਉਹ ਆਪਣੇ ਸ਼ਰੀਰ ਨੂੰ ਕਈ ਪ੍ਰਕਾਰ ਨਾਲ ਦੁੱਖ ਦੇਣੇ ਉਹ ਦਿੰਦੇ ਨੇ ਕੋਈ ਪਾਣੀ ਵਿਚ ਖਲੋ ਕੇ ਕੋਈ ਬਲਦੀ ਅੱਗ ਦੇ ਕੋਲ ਗਰਮੀਆਂ ਵਿਚ ਆਪਣੇ ਆਪ ਨੂੰ ਖਿਲਾਰਨਾ ਕਦੇ ਪੁੱਠੇ ਆਪਣੇ ਆਪ ਨੂੰ ਲਟਕਾਉਣਾ ਇਹੋ ਜਿਹੇ ਤਰੀਕੇ ਵਰਤਦੇ ਸੀ
ਪੂਰਤ ਬਾਹੋ ਦੋਸਰ ਕਰਨਾ ਖਰੇ ਹੋਣ ਚਰਨੋ ਇੱਕ ਚਰਨਾ
ਕਹਿਣ ਲੱਗੇ ਕੋਈ ਇੱਕ ਪੈਰ ਤੇ ਖਲੋਂਦਾ ਕੋਈ ਆਪਣੇ ਆਪ ਨੂੰ ਪੁੱਠਾ ਲਟਕਾਉਂਦਾ ਤੈ
ਦੋਹਰਾ ਕੰਧ ਮੂਲ ਚੁਨ ਖਾਵਨੇ ਤੀਰਥ ਤੀਰ ਨਵਾਸ
ਇਹ ਫਿਰ ਕੀ ਕਰਦੇ ਨੇ ਕਿਸੇ ਪਾਣੀ ਦੇ ਕਿਨਾਰੇ ਰਹਿਣਾ ਤੇ ਭੁੱਖੇ ਪਾਣੀ ਜੋ ਉਥੋਂ ਜੰਗਲਾਂ ਵਿਚੋਂ ਤਨ ਮੂਰ ਮਿਲਣਾ ਬਸ ਉਹਨੂੰ ਖਾ ਕੇ ਗੁਜ਼ਾਰਾ ਕਰਨਾ
ਪਰਮ ਚੰਦਰੈਣੀ ਤਪ ਗੁਣੀਏ ਤਪ ਰਾਸ
ਗਰੀਬ ਨਿਵਾਜ ਪਿਤਾ ਮਹਾਰਾਜ ਜੀ ਬਚਨ ਕਰਦੇ ਪਾਏ ਇਹਦੇ ਨਾਲ ਜਿਹੜੇ ਇਹ ਬਹੁਤ ਔਖੇ ਔਖੇ ਤਪ ਕਰਨੇ ਧਰਤੀ ਤੇ ਬੈਠ ਕੇ ਕਈ ਪ੍ਰਕਾਰ ਦੇ ਨਾਲ ਕੋਈ ਗੁਫਾ ਫੁੱਟ ਰਿਹਾ ਏ ਕੋਈ ਸਾਧ ਸੰਗਤ ਆਪਣੇ ਤਨ ਤੇ ਮਿੱਟੀ ਮਲ ਰਿਹਾ ਏ ਇਹ ਸਾਰਾ ਕੁਝ ਉਹ ਤਪ ਕਰਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਸੀ
ਗੋ ਤੇ ਮਨ ਜੋ ਇਕਾਗਰ ਕਰਨੋ ਕਥਾ ਕੀਰਤਨ ਮੈਂ ਬੁਨੋ ਕਰਨੋ
ਸਤਿਗੁਰੂ ਕਹਿਣ ਲੱਗੇ ਆਪ ਜੀ ਨੇ ਸਾਰਿਤ ਗੁਰੂ ਕਿਹਾ ਸਿੱਖਾਂ ਨੇ ਇਹੋ ਜਿਹਾ ਕੋਈ ਤਪ ਨਹੀਂ ਕਰਨਾ ਆਪਣੇ ਸ਼ਰੀਰ ਤੋਂ ਦੁੱਖ ਨਹੀਂ ਦੇਣਾ ਤੁਸਾਂ ਨੇ ਕੀ ਕਰਨਾ ਕੌਣ ਉੱਥੇ ਸਤਿਗੁਰੂ ਜੀ ਦੇ ਘਰ ਦਾ ਬਚਨ ਚੱਲਿਆ ਪਿਆਰਿਓ ਜਦੋਂ ਨਾ ਗੁਰਬਾਣੀ ਵੀ ਪੜ੍ਹਦੇ ਹੋ ਤੇ ਇਹਨਾਂ ਗੱਲਾਂ ਵੱਲ ਧਿਆਨ ਕਰੀਏ ਸਤਿਗੁਰੂ ਜੀ ਕੁਝ ਬਚਨ ਮਨ ਵੱਲੋਂ ਖੋ ਕੇ ਕਰਾਉਂਦੇ ਕਾਰਨ ਕੁਝ ਬਚਨ ਫਿਰ ਅੱਗੋ ਦਾ ਜਵਾਬ ਸਤਿਗੁਰੂ ਜੀ ਦਿੰਦੇ ਨੇ ਸੰਸਾਰ ਦੀ ਬਾਤ ਪਾਉਂਦੇ ਨੇ ਸੰਸਾਰ ਕੀ ਕਰਦਾ ਏ ਅੱਗੋ ਦੱਸਦੇ ਨੇ ਆਪਾਂ ਕੀ ਕਰਨਾ ਏ ਕਈ ਵਾਰ ਗੁਰੂ ਕੇ ਪਿਆਰੇ ਐਸਾ ਹੁੰਦਾ ਏ ਜਿਹੜਾ ਸੰਸਾਰ ਵੱਲੋਂ ਪਾਤਕ ਹੈ ਉਸ ਪੰਕਤੀ ਨੂੰ ਆਧਾਰ ਬਣਾ ਕੇ ਕੀਰਤਨ ਪ੍ਰਾਰੰਭ ਹੋ ਜਾਂਦਾ ਹੈ ਜਗਿਆਸੂ ਸੋਚਦਾ ਹੈ ਮੈਂ ਕੀ ਸੁਣ ਰਿਹਾ ਨਾ, ਇਹਦਾ ਅਰਥ ਕੀ ਬਣਿਆ? ਨਹੀਂ ਪੂਰੇ ਸ਼ਬਦ ਨੂੰ ਲਈਏ ਤੇ ਜੇ ਸੋਝੀ ਹੋਵੇ ਸਾਨੂੰ ਅਸੀਂ ਕਦੇ ਐਤੋ ਗਲਤੀ ਨਹੀਂ ਕਰਾਂਗੇ। ਸਾਹਿਬਾਂ ਦੇ ਬਚਨ ਨੇ ਪਾਂਚ ਪਾਤੀ ਖਾਤੀਆਂ ਮੁੱਖ ਵੇੜ ਦੀਆਂ ਲਾਈਆਂ, ਹੁਣ ਕਿ ਵਾਰ ਵਾਰ ਠੀਕ ਰੱਖ ਕੇ ਗਾਵੇ ਕੀ ਅਰਥ ਲਓ ਕਿ ਕੋਈ ਸਤਿਗੁਰੂ ਮੈਨੂੰ ਕੀ ਕਹਿ ਰਹੇ ਹਨ। ਹਰ ਹਰ ਨਾਮ ਨਾ ਚੇਤਿਓ ਜਮ ਪਕੜ ਚਲਾਈਆਂ, ਗੁਰੂ ਕੀ ਸਾਧ ਸੰਗਤ। ਸਤਿਗੁਰੂ ਜੀ ਦਾ ਅਗਲਾ ਬਚਨ ਨਾਲ ਕੁਝ ਕਹਿ ਰਹੇ ਨੇ। ਵੈਸੇ ਤਾਂ ਗੁਰਬਾਣੀ ਪੜ੍ਹਦਿਆਂ ਪੜ੍ਹਦੇ ਇਹਨਾਂ ਗੱਲਾਂ ਦੀ ਸੋਝੀ ਪੈਂਦੀ ਪਹਿਲਾਂ ਨੇ, ਜਿਉ ਜਿਉ ਸਤਿਗੁਰੂ ਜੀ ਨਾਲ ਪਿਆਰ ਵੱਧਦਾ ਏ ਤਿਉਂ ਤਿਉਂ ਸਾਡੇ ਗੁਰੂ ਕੀ ਬਾਣੀ ਦੇ ਸ਼ਬਦਾਂ ਦੀ ਚੋਣ ਬਦਲ ਕੇ ਜਾਏਗੀ। ਗੁਰੂ ਕੇ ਪਿਆਰਿਓ ਹਰ ਸ਼ਬਦ ਸਾਡੇ ਅੰਦਰ ਨੂੰ ਖਿਲਾਉਂਦਾ ਏ, ਦਰਗਾਹ ਤੋਂ ਆਇਆ ਏ। ਪਰ ਜਿੱਥੇ ਸਾਡਾ ਆਪਣਾ ਅੰਦਰ ਹੋਵੇ, ਜਦੋਂ ਉੱਥੇ ਖਲੋ ਕੇ ਅਸੀਂ ਸਤਿਗੁਰੂ ਦਾ ਸ਼ਬਦ ਪੜਾਂਗੇ, ਰਸ ਹੋਰ ਹੋਏਗਾ। ਤੇ ਜੇਕਰ ਵੈਸੀ ਪੜੀ ਜਾਈਏ ਸਤ ਸੰਗਤ ਔਕੇ ਔਕੇ ਸ਼ਬਦ ਜਿਹਦਾ ਨਾ ਆਪ ਨੂੰ ਕੋਈ ਪਤਾ ਹੋਵੇ ਨਾ ਦੂਸਰੇ ਦੇ ਉੱਪਰ ਕੋਈ ਅਸਰ ਹੋਏਗਾ। ਇੱਥੇ ਮੈਂ ਬੇਨਤੀ ਕਰ ਲੱਗਾ, ਉਹ ਸੀ ਕੋਈ ਲੋਕ ਕੀ ਕਰਦੇ ਕਰਨ ਤਪ, ਉਹ ਨਹੀਂ ਕਰਨਾ ਸਰੀਰ ਨੂੰ, ਹੁਣ ਕਰਨਾ ਕੀ ਏ ਜੋ ਆਪਾਂ ਨੂੰ ਉਪਦੇਸ਼ ਏ। ਜਿਵੇਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤੇ ਉੱਥੇ ਵੀ ਦੋ ਚੀਜ਼ਾਂ ਇਕੱਠੀਆਂ ਦੱਸਦੇ ਨੇ, ਬੱਜਰ ਕੁਰੈਤਾਂ ਨਹੀਂ ਕਰਨੀਆਂ ਤੇ ਫਿਰ ਪੰਜ ਰਹਿਤਾਂ ਜਰੂਰ ਰੱਖਣੀਆਂ ਨੇ। ਹਰ ਚੀਜ਼ ਦੇ ਦੋਨੋਂ ਪਾਸੇ ਪਤਾ ਹੋਣ ਤਾਂ ਹੀ ਆਪਾਂ ਤੁਰਾਂਗੇ ਨਾ, ਵੀ ਆਹ ਕੰਮ ਨਹੀਂ ਕਰਨੇ ਤਾਂ ਕਰਨੇ, ਕਰਨਾ ਕੀ ਹੈ। ਹਜ਼ੂਰ ਕਹਿੰਦੇ ਆਪਣੇ ਮਨ ਨੂੰ ਇਕਾਗਰ ਕਰਕੇ ਕਥਾ ਤੇ ਕੀਰਤਨ ਦੇ ਅੰਦਰ ਜਦੋਂ ਆਓ, ਸੰਗਤ ਵਿੱਚ ਬੈਠਣਾ ਏ, ਕਥਾ ਤੇ ਕੀਰਤਨ ਕਰਨ ਵਾਲਾ ਆਵੇ ਤੇ ਕਥਾ ਕੀਰਤਨ ਸੁਣਨ ਵਾਲਾ ਆਵੇ, ਆਪਣਾ ਪੂਰਾ ਮਨ ਇਕਾਗਰ ਕਰਕੇ ਗੁਰੂ ਦੇ ਸ਼ਬਦ ਵਿੱਚ ਲਿਆਵੇ। ਗੁਰੂ ਸਵਾਰਿਓ ਜਦੋਂ ਇਹ ਅਭਿਆਸ ਕਰਾਂਗੇ, ਹਰ ਚੀਜ਼ ਅਭਿਆਸ ਨਾਲ ਹੀ ਆਉਂਦੀ ਏ ਨਾ, ਪਰ ਇੱਕ ਚੇਤਾ ਰੱਖਣਾ ਅਭਿਆਸ ਨਾਲ ਉਹਦੀ ਰਹਿਮਤ ਵੀ ਜੁੜੇ ਤੇ ਤਾਂ ਹੀ ਗੱਲ ਬਣਦੀ। ਕਈ ਵਾਰ ਸਾਡਾ ਅਭਿਆਸ ਅਸੀਂ ਜ਼ੋਰ ਲਗਾ ਸਕਦੇ ਹਾਂ ਭਈ ਅੰਦਰ ਜੁੜੇ ਤੇ ਜੁੜਦਾ ਨੇ, ਪਰ ਜਦੋਂ ਅਚਾਨਕ ਉਹਦੀ ਨਜ਼ਰ ਹੋਵੇ, ਅਸੀਂ ਖਿਲਰੇ ਪੁਲਰੇ ਆਉਂਦਿਆਂ ਤੇ ਆਉਂਦਿਆਂ ਸਾਖੀ ਪ੍ਰਸ਼ਾਦ ਤੇ ਇੱਕ ਨਿਵਾਸ ਦਿੰਦਾ ਏ। ਦੋਨੋਂ ਚੀਜ਼ਾਂ ਮਿਹਨਤ ਸਾਡੀ, ਰਹਿਮਤ ਉਹਨਾਂ ਦੀ, ਝੁਕਣਾ ਅਸੀਂ ਪਰ ਜੋੜਨਾ ਉਹਨਾਂ ਨੇ। ਪਰ ਜੇ ਅਸੀਂ ਝੁਕੀਏ ਨਾ ਤੇ ਉਹ ਜੋੜੇਗਾ ਕਿਵੇਂ? ਗੁਰੂ ਸਵਾਰਿਓ ਅਭਿਆਸ ਨਾਲ ਸਤਿਗੁਰੂ ਕਹਿੰਦੇ ਮਨ ਇਕਾਗਰ ਕਰਨਾ ਏ। ਇਹਦੇ ਨਾਲ ਜਿਹੜਾ ਜਨਮ ਮਰਨ ਘਟਨਾ ਏ ਨਾ, ਇਸ ਤੋਂ ਸ਼ੁਰੂਆਤ ਹੋਣੀ ਏ, ਕੋਈ ਵੱਖਰਾ ਨਹੀਂ ਕੋਈ ਮੰਤਰ। ਭਾਵੇਂ ਸਾਡੇ ਸਿੱਖਾਂ ਵਿੱਚ ਇਹ ਗੱਲ ਅਜੇ ਤੱਕ ਦ੍ਰਿੜ ਨਹੀਂ ਹੋ ਸਕੇ, ਉਹ ਯਤਨ ਕਰਦੇ ਨੇ ਜੀ ਕੋਈ ਵੱਖਰਾ ਸ਼ਬਦ ਦਿਓ ਕਾ ਉਹਦੇ ਨਾਲ ਅਸੀਂ ਕੁਝ ਕਰੀਏ ਤੇ ਸਾਡਾ ਕੰਮ ਬਣ ਜਾਏ। ਕਲਕਿਆਂ ਵਾਰ ਇਹਨੇ ਡੰਕੇ ਦੀ ਚੋਟ ਤੇ ਸ਼ਬਦ ਸਾਨੂੰ ਗੁਰੂ ਦੇ ਪਿਆਰੇ ਆਵਾਜ਼ ਮਾਰ ਕੇ ਦਿੱਤਾ ਏ। ਜਿਸ ਦਿਨ ਉਹਦੇ ਅਭਿਆਸ ਵਿੱਚੋਂ ਕੁਝ ਨਾ ਮਿਲੇਗਾ, ਉਦੋਂ ਕਿਸੇ ਹੋਰ ਦੀ ਗੱਲ ਕਰੇ ਆ ਜੇ, ਉਹਨੂੰ ਤਾਂ ਬੋਲਿਆ ਹੀ ਨਹੀਂ ਤੇ ਹੋਰ ਕਿਹੜਾ ਅਸੀਂ ਸ਼ਬਦ ਚਾਹੁੰਦੇ ਹਾਂ। ਮੂਲ ਮੰਤਰ, ਗੁਰ ਮੰਤਰ, ਗੁਰੂ ਕੀ ਬਾਣੀ, ਸਾਧ ਸੰਗਤ, ਇਹਦੇ ਵਿੱਚੋਂ ਸਭੋ ਕੁਝ ਮਿਲਣਾ ਏ। ਪਰ ਜਦੋਂ ਕੋਈ ਤੁਰਦਾ ਏ ਨਾ ਇਸ ਰਾਹ ਤੇ, ਇਸ ਰਾਹ ਤੇ ਸਤਿਗੁਰੂ ਕਹਿੰਦੇ ਮਨ ਇਕਾਗਰ ਕਰਨਾ। ਜਦੋਂ ਇਕਾਗਰ ਹੋ ਗਿਆ, ਉਦੋਂ ਇਹ ਨੀ ਪਤਾ ਲੱਗਣਾ ਭਈ ਕਸਾ ਕੌਣ ਕਰਦਿਆ ਏ, ਕੀਰਤਨ ਕੌਣ ਕਰਦਿਆ ਏ। ਮੈਂ ਪਹਿਲਾਂ ਬੇਨਤੀ ਕੀਤੀ ਇਹ ਚੇਤਾ ਜਿੰਨਾ ਚਿਰ ਅਸੀਂ ਜਾਣ ਕੇ ਭੁਲਾਵਾਂਗੇ ਉਹਦੇ ਨਾਲ ਨੀ ਕੁਝ ਪਾਉਣਾ। ਭਾਵ ਸਾਨੂੰ ਰਸ ਇੰਨਾ ਆ ਜਾਵੇ ਵੀ ਭੁੱਲ ਜਾਣ, ਉਹ ਮਿਹਰ ਦੀ ਨਿਸ਼ਾਨੀ ਏ। ਵੈਸੇ ਭੁਲਾਵਾਂਗੇ ਤੇ ਕਮਲੇ ਹੋਵਾਂਗੇ, ਇਹ ਨਾ ਪਤਾ ਹੋਵੇ ਕੌਣ ਤੇ ਕੀ ਹੋ ਰਿਹਾ ਏ। ਨਹੀਂ, ਉਹਦੇ ਪਿਆਰ ਵਿੱਚ ਗੁਰੂ ਰਾਮਦਾਸ ਸਾਹਿਬ ਤਾਂ ਨਾ ਪ੍ਰਮਾਣ ਕੀ ਕਮਾਲ ਤੇ ਦਿੰਦੇ। ਕਹਿੰਦੇ ਛੋਟਾ ਜਿਹਾ ਬਾਲਕ ਨਿੱਕਾ ਜਿਹਾ ਜਿਹਨੂੰ ਮਾਂ ਆਪਣਾ ਜੇ ਦੁੱਧ ਪਿਲਾਉਂਦੀ ਏ, ਬੱਚਾ ਰੋਟਿਆ ਹੋਵੇ ਬਹੁਤ ਵਧੇਰੇ, ਉਹਦਾ ਕੋਈ ਤਰੀਕਾ ਨਹੀਂ, ਮਾਂ ਛੇਤੀ ਨਾਲ ਆਪਣੀ ਛਾਤੀ ਨਾਲ ਲਾ ਕੇ ਆਪਣਾ ਦੁੱਧ ਉਸ ਦੇ ਮੂੰਹ ਵਿੱਚ ਪਾਉਂਦਾ ਹੈ। ਜਦੋਂ ਮਾਂ ਪਾਉਂਦੀ ਏ, ਨਾਲ ਬੱਚਾ ਗੁੱਟ ਗੁੱਟ ਕਰਕੇ ਪੀਂਦਾ ਏ, ਤੇ ਨਾਲੇ ਆਪਣੇ ਕਦੇ ਵੇਖਣਾ ਅੱਖਾਂ ਨੂੰ ਬੰਦ ਕਰੇਗਾ। ਉਹ ਰਸ ਲੈ ਰਿਹਾ ਏ ਸਹਿਬ ਕਹਿੰਦੇ ਗੁਰੂ ਕੇ ਸ਼ਬਦ ਦਾ ਇਸ ਤਰ੍ਹਾਂ ਰਸ ਮਾਣੋ ਬੱਚਾ ਮਾਂ ਤੇ ਦੁੱਧ ਨੂੰ ਜਿਵੇਂ ਬਟਰ ਕੱਟ ਕਰਕੇ ਪੀਂਦਾ ਏ ਉਹਨੂੰ ਮਾਂ ਤੋਂ ਇਲਾਵਾ ਹੋਰ ਕੁਝ ਵੀ ਨੀ ਚੇਤਾ। ਸਹਿਬ ਕਿਰਪਾ ਕਰਨ ਸਾਨੂੰ ਕਲਗੀਆਂ ਵਾਸਤੇ ਗੁਰੂ ਨਾਨਕ ਸਾਹਿਬ ਤੋਂ ਬਗੈਰ ਹੋਰ ਕੋ ਚੇਤਾ ਨਾ ਕਰੇ। ਇੱਕ ਵਾਰ ਹੋਇਆ ਕਿ ਸਾਧ ਸੰਗਤ ਭਾਈ ਅੱਡਣ ਸ਼ਾਹ ਸਿੰਘਾ ਇਹ ਦੋ ਬਚਨ ਸਾਹਮਣੇ ਆਏ ਇਹਦੇ ਸੰਬੰਧ ਵਿੱਚ ਮੈਂ ਸਾਂਝੇ ਕਰਦੇ ਹਾਂ। ਠੀਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਭਾਈ ਅੱਡਣ ਸ਼ਾਹ ਆਪਣੇ ਮੁਖਾਰ ਪੀਣ ਤੋਂ ਪਹਿਲਾਂ ਕੀਰਤਨ ਹੋਇਆ ਫਿਰ ਉਹ ਕਮਾਏ ਕੋਈ ਬਚਨ ਨਿਵੇਂ ਨਿਵੇਂ ਕਰਦੇ ਸਨ ਰੋਜ਼ ਬਹੁਤ ਸੰਗਤ ਨੇ ਇਕੱਠਿਆ ਹੋਣਾ ਉਹਦੇ ਵਿੱਚ ਨਾ ਇੱਕ ਦ੍ਰਿਸ਼ਤੇ ਬਹੁਤ ਤਕੜਾ ਵਪਾਰੀ ਸੀ ਉਹ ਵੀ ਰੋਜ਼ ਆਵੇ ਕਰੇ ਉਹਨੇ ਚੌਂਕੜਾ ਮਾਰ ਨੇਤਰ ਬੰਦ ਕਰ ਸ਼ਾਂਤ ਤਰੀਕੇ ਨਾਲ ਬਹਿਣਾ ਕਿਤਨਾ ਸਮਾਂ ਜਿਤਨਾ ਚਿਰ ਕੀਰਤਨ ਕਚਾ ਉਪਨੇ ਉਹਨੇ ਪੂਰਾ ਆਨੰਦ ਲੈਣਾ ਬੈਠਾ ਸੀ ਤੇ ਅਚਾਨਕ ਉਹਦੇ ਕੋਲ ਕੁਝ ਸੱਜਣ ਆ ਕੇ ਉਹਨੇ ਉਹਦੇ ਕੰਨ ਵਿੱਚ ਕੁਝ ਕਿਹਾ ਉਹਨੇ ਨਾ ਮਿੰਟ ਕੁ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਮੂੰਹ ਚੋਂ ਇੰਨਾ ਹੀ ਨਿਕਲਿਆ ਧੰਨ ਗੁਰੂ ਨਾਨਕ ਸਾਹਿਬ ਤੇਰਾ ਸ਼ੁਕਰ ਉਹ ਚਲਾ ਗਿਆ। ਕੁਝ ਕੁ ਸਮਾਂ ਜੇ ਬਚਨ ਚੱਲ ਰਹੇ ਸਨ ਉਹ ਕੋਈ ਹੋਰ ਆਦਮੀ ਆਇਆ ਉਹਨੇ ਵੀ ਕੁਝ ਕੰਨ ਵਿੱਚ ਆ ਕੇ ਕਿਹਾ ਉਹਨੇ ਫਿਰ ਇੱਕ ਦੋ ਮਿੰਟ ਉਹਦੇ ਵੱਲ ਧਿਆਨ ਨਹੀਂ ਕੀਤਾ ਤੇ ਬੋਲੇ ਤੇ ਬਾਅਦ ਵਿੱਚ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਤੇਰਾ ਸ਼ੁਕਰ ਏ। ਵਿਚਾਰਦਾ ਨਿੱਕੀ ਜੀ ਗੱਲ ਏ ਪਰ ਜਨਮ ਮਰਨ ਕਿਵੇਂ ਸਤਿਗੁਰੂ ਕੱਟਦੇ ਨੇ ਸਾਡਾ ਮਨ ਹੋਰ ਹੀ ਕਹਾਣੀਆਂ ਬਣਾ ਕੇ ਬੈਠਾ ਹੁੰਦਾ ਏ ਸ਼ਾਇਦ ਕੋਈ ਚੀਜ਼ ਬਣੀ ਬਣਾਈ ਬਣੇ ਜਿਸ ਨਾਲ ਜਨਮ ਮਰਨ ਕੱਟਿਆ ਜਾਂਦਾ ਏ। ਗੁਰਸਿੱਖੀ ਬਾਰੀਕ ਦੇ ਕੀ ਅਰਥ ਨੇ ਇੱਥੋਂ ਹੀ ਗੁਰੂ ਕੇ ਪਿਆਰ ਤੋਂ ਪਤਾ ਲੱਗਦਾ ਏ। ਹੋਇਆ ਕਿ ਉਹ ਵੀ ਚਲਾ ਗਿਆ ਇਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕੀਤਾ ਭੋਗ ਪਿਆ ਮਹਾਂਪੁਰ ਕਹਿਣ ਲੱਗੇ ਭਾਈ ਅੱਡਣ ਸ਼ਾਹ ਸੇਵਾ ਪੰਛੀ ਮਹਾਂਪੁਰਖ ਭਾਈ ਸੱਜਣ ਜੀ ਅੱਜ ਦੋ ਵਾਰੀ ਦੋ ਆਦਮੀ ਆਏ ਤੁਹਾਡੇ ਕੰਨਾਂ ਵਿੱਚ ਕੁਝ ਕਿਹਾ ਉਹ ਕੀ ਕਹਿ ਕੇ ਗਏ ਨੇ। ਆਖਣ ਲੱਗੇ ਮਹਾਂਪੁਰ ਕੋ ਛੱਡੋ ਗੁਰੂ ਜੀ ਦੇ ਘਰ ਅੰਦਰ ਦੁਨੀਆਂਦਾਰ ਦੀ ਕੀ ਗੱਲ ਕਰਨੀ। ਕਹਿਣ ਲੱਗੇ ਤੇਰਾ ਭਲਾ ਹੋਵੇਗਾ ਪਰਵਾਹ ਨੀ ਇਸ ਦੁਨੀਆਂ ਦੀ ਗੱਲ ਨੇ ਜੋ ਤੇਰੇ ਕੰਨਾਂ ਵਿੱਚ ਪਿਆ ਉਹ ਜਰੂਰ ਕੋਈ ਰਾਤ ਦੀ ਗਹਿਰੀ ਬਾਤ ਹੋਏ ਦੱਸ। ਕਹਿਣ ਲੱਗਾ ਸੱਤ ਬਚਨ ਕਹਿੰਦੇ ਪਹਿਲਾ ਆਦਮੀ ਆਇਆ ਉਹਨੇ ਆਪ ਕੇ ਸੁਨੇਹਾ ਦਿੱਤਾ ਐਕੋ ਜਿਹਾ ਝੱਖੜ ਜਿਹਾ ਚੱਲ ਪਿਆ ਏ ਤੇਰੇ ਘਰ ਦੀ ਛੱਤ ਡਿੱਗ ਪਏ ਥੱਲੇ ਧੀਆਂ ਭੈਣਾਂ ਥੱਲੇ ਆ ਕੇ ਜਾਪਦਾ ਏ ਕੋਈ ਚੜ੍ਹਾਈ ਕਰਦੀ ਹੋਵੇ ਤੇ ਸੱਟਾਂ ਲੱਗੀਆਂ ਪਾਉਣ। ਕਹਿੰਦੇ ਮੇਰਾ ਅੰਦਰ ਸ਼ਬਦ ਨਾਲ ਪੂਰੀ ਤਰ੍ਹਾਂ ਇਕਮਿਕ ਹੋਇਆ ਪਿਆ ਸੀ ਜਦੋਂ ਇਹ ਸ਼ਬਦ ਸੁਣੇ ਤੇ ਮੈਂ ਆਪਣੇ ਆਪ ਨੂੰ ਇਹ ਪੁੱਛਿਆ ਕਿ ਹੁਣ ਮਾੜੀ ਖਬਰ ਭਈ ਘਰ ਦਾ ਡਿੱਗਣਾ ਆਪਣੇ ਪਰਿਵਾਰ ਚੋਂ ਇੱਕ ਦੋ ਜੀ ਦਾ ਛੱਲੇ ਆਉਣਾ ਕੀ ਇਹ ਸੁਣ ਕੇ ਤੇਰੇ ਅੰਦਰ ਕੋਈ ਦਮੇ ਤੇਰੇ ਅੰਦਰ ਅਚਾਨਕ ਕੋਈ ਦੁੱਖ ਹੈ ਸਤਿਗੁਰੂ ਨੇ ਕੋਈ ਗਿਲਾ ਤੇ ਸ਼ਿਕਵਾ ਤੇ ਨਹੀਂ ਨਿਕਲਿਆ। ਕਹਿਣ ਲੱਗੇ ਮੈਂ ਇੱਕ ਦੋ ਮਿੰਟ ਵੇਖਿਆ ਰਸ ਬਣਿਆ ਰਿਹਾ ਮੈਂ ਤਾਂ ਕਿਹਾ ਸੀ ਗੁਰੂ ਨਾਨਕ ਸਾਹਿਬ ਤੇਰਾ ਸ਼ੁਕਰ ਏ ਤੂੰ ਮੈਨੂੰ ਟਿਕਾ ਲਿਆ ਏ ਆਪਣੀ ਆਪ ਦੀ ਪਹਿਚਾਣ ਕਰਨੀ। ਕਹਿੰਦੇ ਜਦੋਂ ਅਜੇ ਬਚਨ ਚੱਲ ਰਹੇ ਸਨ ਦੂਸਰੇ ਆਦਮੀ ਨੇ ਸੁਣਿਆ ਦਿੱਤਾ ਤੁਸੀਂ ਟਿਕੇ ਰਹਿਣਾ ਉਹ ਗਵਾਂਢੀਆਂ ਦੀ ਛੱਤ ਡਿੱਗੀ ਸੀ ਸਰਦਾਰ ਜੀ ਤੁਹਾਡੀ ਨਹੀਂ ਸੀ ਡਿੱਗੀ। ਕਹਿਣ ਲੱਗੇ ਮੈਂ ਫੇਰ ਦੋ ਚਾਰ ਮਿੰਟ ਬਾਅਦ ਇਹ ਵੇਖਿਆ ਇਹ ਖੁਸ਼ੀ ਦੀ ਖਬਰ ਸੁਣ ਕੇ ਅੰਦਰ ਕਿਧਰੇ ਇਧਰ ਤੇ ਨਹੀਂ ਤੁਰ ਪਿਆ ਭਈ ਇਹ ਚੰਗਾ ਪੁਰਖਾ ਜੀ ਬਚ ਕੇ ਮਰ ਕੇ ਜਾਂਦੇ ਤੇ ਕੀ ਖੋਣਾ ਸੀ। ਕਹਿੰਦੇ ਸਤਿਗੁਰੂ ਨੇ ਮੇਲ ਕੀਤੇ ਅੰਦਰ ਉਸੇ ਤਰ੍ਹਾਂ ਟਿਕਿਆ ਰਿਹਾ ਸ਼ਬਦ ਦਾ ਰਸ ਨਹੀਂ ਟੁੱਟਾ ਮੈਂ ਉਹਨੂੰ ਸੰਭਾਲਿਆ ਮੈਂ ਤਾਂ ਉਸ ਮਾਲਕ ਦਾ ਸ਼ੁਕਰ ਅਦਾ ਕਰਦਾ ਸੀ। ਗੁਰੂ ਸਵਾਰਿਓ ਜਦੋਂ ਕਛਾ ਕੀਰਤਨ ਦੇ ਅੰਦਰ ਇਸ ਹਾਲਤ ਤੱਕ ਕੋਈ ਪਹੁੰਚਦਾ ਏ ਉਹਦਾ ਅੰਦਰ ਟਿਕਦਾ ਏ ਉਹਨੇ ਕੀ ਹੋਇਆ ਹੁਣ ਪਹਿਲਾਂ ਇਹੋ ਜਿਹੇ ਪਰਚੇ ਸਤਿਗੁਰ ਆਪ ਹੀ ਪਾਉਂਦੇ ਨੇ ਕਿਰਪਾ ਕਰਨ ਦੀ ਮਿਹਰ ਕਰਨ ਲਈ। ਕੱਲ ਵੀ ਕੋਈ ਕਹਿ ਰਿਹਾ ਸੀ ਭਾਈ ਪਰਚੇ ਕਿਉਂ ਪੈਂਦੇ ਨੇ ਪਰਚੇ ਹਮੇਸ਼ਾ ਜਿਹੜੇ ਸਕੂਲ ਚ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੂੰ ਉਸਤਾਦਾਂ ਨੇ ਅਗਲੀ ਕਲਾਸ ਵਿੱਚ ਕਰਨਾ ਹੋਵੇ ਪਰਚੇ ਕੇਵਲ ਉਹਨਾਂ ਤੇ ਪੈਂਦੇ। ਰਹੇ ਨੇ, ਜਿਨ੍ਹਾਂ ਨੇ ਅਗਲੀ ਕਲਾਸ ਵਿੱਚ ਨਹੀਂ ਆਉਣਾ ਉਹਨਾਂ ਨੂੰ ਇਮਤਿਹਾਨ ਤੇ ਪਰਚੇ ਕਦੇ ਨਹੀਂ ਪਿਆ ਕਰਦੇ, ਜਾਂ ਜਿਨ੍ਹਾਂ ਨੇ ਪੜ੍ਹਨਾ ਨਹੀਂ ਨਾ ਉਹਨਾਂ ਨੂੰ, ਤੇ ਜਾਂ ਜਿਨ੍ਹਾਂ ਨੇ ਅਗਲੀ ਕਲਾਸ ਵਿੱਚ ਨਹੀਂ ਜਾਣਾ ਉਹਨਾਂ ਨੂੰ ਨਹੀਂ ਪੈਂਦੇ। ਬੇਨਤੀ ਕਰ ਲੱਗਾ ਸਾਂ, ਜਦੋਂ ਅੰਦਰ ਮਹਾਂਪੁਰਖ ਕਹਿਣ ਲੱਗੇ ਗੁਰੂ ਕੇ ਸ਼ਬਦ ਦੇ ਕੋਲ ਟਿਕਿਆ ਰਿਹਾ, ਉਹਦਾ ਸੁਭਾਅ ਸੋਲੀ ਤੋਂ ਸੋਲ ਬਣਾਵੇ, ਤੇ ਚਾਹੇ ਗੁਰੂ ਕੇ ਪਿਆਰੋ ਵੱਡੇ ਤੋਂ ਵੱਡਾ ਖੂਨ ਵਾਲਾ ਨੁਕਸਾਨ ਤੁਹਾਡੇ ਅੰਦਰ ਦੇ ਭਰੋਸੇ ਨੂੰ ਦੇਖ ਕੇ ਉਹਦੇ ਤੋਂ ਵਿਚਾਰ ਕਰੇ। ਪਹਿਲਾਂ ਖਬਰ ਆਈ ਸੱਤ ਡਿੱਗੀਏ ਜੀ ਆਨਾ ਮਾਰ ਕੇ ਜਾਣਾ, ਪਰ ਉਹ ਜਦੋਂ ਅੰਦਰ ਟਿਕੇ ਰਹੇ ਉਹ ਸਾਰਾ ਕੁਝ ਹੋਇਆ ਨੀ, ਸਤਿਗੁਰੂ ਨੇ ਸੱਚ ਦੇਖ ਕੇ ਵਿਚਾਰ ਕਿਆ ਹੈ। ਇਹ ਉਹਨਾਂ ਦੀ ਮੇਰਾ ਨੀ ਗੁਰੂ ਕੇ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ ਤਸ਼ਾ ਕੀਰਤਨ ਦੇ ਅੰਦਰ ਆਪਣੇ ਮਨ ਨੂੰ ਗੁਰੂ ਕੇ ਸ਼ਬਦ ਦੇ ਕੋਲ ਟਿਕਾਣਾਏ। ਸੁਰਤੀ ਵਿਚ ਵਾਹਿਗੁਰੂ ਰਵੇ ਗੁਰੂ ਨਾਨਕ ਸਾਹਿਬ ਰਹਿਣ, ਸੰਬੰਧਿਤ ਬਹੁਤ ਪਿਆਰੀਆਂ ਕਹਿੰਦੇ ਨਿਤਾ ਪ੍ਰਤੀ ਗੁਣ ਗਾਣੇ ਤੇ ਗੁਣ ਸੁਣਨੇ, ਸਤ ਸੰਗਤ ਵਿੱਚ ਨੀਵੇਂ ਹੋ ਕੇ ਪਾਉਣਾ ਨੀਵੇਂ, ਇੱਥੇ ਮਨ ਨੂੰ ਉੱਚਾ ਨੀ ਖੋਣ ਲੈਣਾ, ਮੈਂ ਕੋਈ ਖਾਸ ਹੁੰਦਾ ਜੀ ਤੁਸੀਂ ਆਮ ਹੁੰਦੇ ਜੇ। ਕਹਿਣ ਲੱਗੇ ਕਿ ਮਨ ਦਾ ਸੁਭਾਅ ਜਗ੍ਹਾ ਜਗ੍ਹਾ ਤੇ ਆਪਣੇ ਆਪ ਨੂੰ ਵੱਡਾ ਬਣਾ ਕੇ ਪੇਸ਼ ਕਰਦਾ ਏ, ਇਸ ਘਰ ਅੰਦਰ ਜਿਸਨੇ ਆਪਣੇ ਆਪ ਨੂੰ ਕੁਝ ਬਣਾਇਆ ਉਹ ਖਾਲੇ ਚਲਾ ਗਿਆ, ਇੱਥੇ ਤਾਂ ਜੋ ਬਣਿਆ ਕੇਵਲ ਕੋਈ ਗੁਰੂ ਦੇ ਪਿਆਰ ਤੋਂ ਮੁੱਕ ਜਾਏ ਤੇ ਮੇਰਾ ਪੁੰਨਿਆ ਨੇ ਹੋਰ ਕੀ ਬਣਾਉਣਾ ਏ। ਸਤਿਪੁਰਾਂ ਦੇ ਬਚਨ ਨੇ ਨਾ ਹਜ਼ੂਰ ਕਹਿੰਦੇ ਕਬੀਰ ਦਾਵੇ ਦਾਜਨ ਕੋਤ ਕਹਿ ਨਿਰਦਾਵੇ ਰਤੇ ਨਿਸ਼ੰਕ, ਜੋ ਜਨ ਨਿਰਦਾਵੇ ਰਤੇ ਸੋ ਗਨ ਇੰਦਰ ਸੂਰੰਕ। ਜਿਹੜਾ ਦਾਵਾ ਕਰਦਾ ਏ ਨਾ ਕਿਸੇ ਚੀਜ਼ ਦਾ ਵੀ, ਜਿਹੜਾ ਦਾਵਾ ਕਰਾਂਗੇ ਉਹ ਸਾਡੇ ਅੰਦਰ ਨੂੰ ਸਾੜੇਗਾ, ਪਰ ਜਦੋਂ ਦਾਵਾ ਕੋਈ ਨਾ ਹੋਵੇ ਤੇ ਕਹਿੰਦੇ ਇੰਦਰ ਰਾਤਾ ਵੀ ਤੁਹਾਡੇ ਸਾਹਮਣੇ ਕੰਗਾਲ ਜਾਪੇਗਾ। ਇਤਨਾ ਉੱਚਾ ਸਤਿਗੁਰੂ ਚੁੱਕ ਦੇਣਗੇ ਉਹਦੀ ਕਿਰਪਾ ਨਾਲ। ਗੁਰੂ ਕੇ ਪਿਆਰਿਓ ਹਜ਼ੂਰ ਕਹਿਣ ਲੱਗੇ ਨਿਤਾ ਪ੍ਰਤੀ ਗੁਣ ਗਾਣੇ, ਗੁਣ ਸੁਣਨੇ ਮਨ ਨੀਵਾਂ ਕਰਕੇ। ਮੈਂ ਇੱਕ ਪੱਕ ਆਏ ਜਦੋਂ ਸਰੋਤਾ ਜਨ ਉਸ ਤਲ ਤੇ ਪਹੁੰਚੇ ਤਲਾ ਕੀ ਵਰਚਦੇ, ਭਾਈ ਰਾਮ ਕਿਸ਼ਨ ਕੋਏ ਨੇ ਨਨਕਾਣਾ ਸਾਹਿਬ ਦਾ ਪ੍ਰਸੰਗ ਚੱਲ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਕੀਰਤਨ ਤੇ ਕੀਰਤਨੀਏ ਨੇ ਬਹੁਤ ਪਿਆਰ ਵਿਚ ਭਿੱਜ ਕੇ ਕੀਰਤਨ ਕੀਤਾ ਤੇ ਪ੍ਰਸੰਗ ਨਾਲ ਸੁਣਾ ਰਹੇ ਸਨ ਭਾਈ ਜਦੋਂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਵਪਾਰ ਕਰਕੇ ਆਏ ਨੇ ਤਾਂ ਦਾ ਸੱਚ ਦਾ ਸੱਚਾ ਸੌਦਾ ਵੀਰ ਪੈਦਾ ਲੰਗਰ ਲਗਾ ਕੇ ਆਏ। ਮੈਂ ਤਾਂ ਕੱਲ ਕੁਝ ਨੂੰ ਪਤਾ ਲੱਗਾ ਬਾਲ ਸੰਗਰੀਵ ਅਨਵਾਰ ਇਹ ਚਲੇ ਗਏ ਭੈਣ ਨਾਨਕੀ ਪਿੱਛੇ ਕਹਿ, ਮੈਂ ਤਾਂ ਕੱਲ ਕੁਝ ਦੌੜ ਕੇ ਗਏ ਗੁੱਸੇ ਵਿਚ ਆ ਕੇ ਗੁਰੂ ਕੇ ਪਿਆਰਿਓ ਇਕਦਮ ਗੁਰੂ ਨਾਨਕ ਸਾਹਿਬ ਪਿਤਾ ਨੂੰ ਚਪੇੜ ਮਾਰਨ ਲੱਗੇ ਭੀ ਵੀਰ ਪਏ ਗਵਾ ਕੇ ਆ ਗਏ। ਭਾਈ ਰਾਮ ਕਿਸ਼ਨ ਬਹੁਤ ਉੱਚੀ ਹਸਤੀ ਹੋਈ ਇਹ ਸੇਵਾ ਪੰਛੀਆਂ ਦੇ ਅੰਦਰ ਉਹ ਬੈਠੇ ਸਨ, ਉਹਨਾਂ ਨੂੰ ਕੁਝ ਨੀ ਪਤਾ ਲੱਗਾ ਭਾਈ ਅਸੀਂ ਅੱਜ ਇੱਥੇ ਕੁਝ ਸੁਣ ਰਹੇ ਹਾਂ ਕਿਸੇ ਕੋਲੋਂ। ਉਹਨਾਂ ਦੀ ਸੁਰਤੀ ਖਿੱਚੀ ਗਈ ਉਹ ਸਮੇਂ ਵਿਚ ਚਲੇ ਗਏ, ਉਹ ਸਮੇਂ ਜਦੋਂ ਗਏ ਉੱਚੀ ਉੱਚੀ ਅੱਖਾਂ ਮੰਨ ਨੇ ਰੋ ਕੇ ਕਹਿਣ ਲੱਗੇ ਮੈਂ ਤਾਂ ਕਾਲ ਕੁਵੇ ਨਾਮ ਆ ਕੇ ਮੇਰੇ ਰੱਬ ਨੂੰ ਚਪੇੜ, ਮੀਆਂ ਦੇ ਰੁਪਈਏ ਮੇਰੇ ਕੋਲੋਂ ਜਾ ਕੇ ਲੈ ਲਵੀ ਪਰ ਤੇਰੇ ਰੱਬ ਦੇ ਮੁੱਖ ਤੇ ਚਪੇੜ ਨਾ ਮਾਰੀ। ਉੱਚੀ ਉੱਚੀ ਰੋਣ ਤੇ ਤਰਤੇ ਕਰਨ ਇਕਦਮ ਕੀਰਤਨ ਬੰਦ ਹੋਇਆ, ਸੰਗਤ ਸਾਰੀ ਖਾਮੋਸ਼ ਸੀ, ਹੋਰ ਬੈਰਾਗ ਵਿਚ ਚਲੇ ਗਏ। ਉਹ ਤੜਕੇ ਲੈਂਦੇ ਲੈਂਦੇ ਸਿਰ ਉਹਨਾਂ ਨੇ ਸਾਹਮਣੇ ਗੁਰੂ ਪਿਤਾ ਜੀ ਵੱਲ ਆਪਣਾ ਨਿਭਾਇਆ। ਇਸੇ ਤਰ੍ਹਾਂ 10-15 ਮਿੰਟ ਗੁਜ਼ਰ ਗਏ, ਉਸ ਤੋਂ ਬਾਅਦ ਫਿਰ ਕੀਰਤਨ ਪ੍ਰਾਰੰਭ ਹੋਇਆ। ਗੁਰੂ ਕੇ ਪਿਆਰਿਓ ਇਹ ਕੀ ਕਲਾ ਹੈ ਕਿ ਉਹਨਾਂ ਨੇ ਐਵੇਂ ਕਿਸੇ ਨੂੰ ਦਿਖਾਉਣ ਲਈ ਇਸ ਤਰ੍ਹਾਂ ਦਾ ਕਰਮ ਕੀਤਾ ਨਹੀਂ। ਜਦੋਂ ਕੋਈ ਜੁੜਦਾ ਏ ਨਾ ਜਿਹਦੇ ਨਾਲ ਜੁੜਿਆ ਉਹਨੂੰ ਉਸੇ ਸਮੇਂ ਵਿਚ ਇੱਕੋ ਲੈ ਜਾਂਦੇ ਨੇ। ਕਈ ਵਾਰ ਅੱਜ ਕਹਿੰਦੇ ਨੇ ਨਾ ਕੁਝ ਵੀ ਸੱਚ ਵੈਸੇ ਕਹਿੰਦੇ ਨੇ ਬੁੱਧੀ ਦੇ ਤਲ ਤੇ ਗੱਲਾਂ ਜਿੰਨਾ ਚਿਰ ਤਰਕੀਆਂ ਬਣਦੀਆਂ ਠੀਕ ਨੇ ਗਲਤ ਨੇ ਭਾਈ ਸਾਡਾ ਪੁਰਾਣੀ ਇਤਿਹਾਸ ਵਿਚ ਖੁਰੇ ਕੀ ਹੋਇਆ ਕਿਥੋਂ ਲੱਭਾਂਗੇ ਸਿੰਘ ਜੰਗਲਾਂ ਵਿਚ ਚਲੇ ਗਏ ਪਤਾ ਨੀ ਗੱਲਾਂ ਸੱਚੀਆਂ ਨੇ ਕਿਵੇਂ ਹੋਈਆਂ ਪਰ ਜਦੋਂ ਇਹੋ ਜਿਹੇ ਗੁਰੂ ਸ਼ਬਦ ਨਾਲ ਜੁੜਿਆ ਹੋਇਆ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰੀਦੇ ਨੇ ਫਿਰ ਆਖੀ ਦਾ ਕੋਈ ਗੱਲ ਨਹੀਂ ਕੁਝ ਲੁਕੇ ਹੀ ਨਹੀਂ ਜਿਹਨੂੰ ਸਤਿਗੁਰੂ ਪਿਤਾ ਜੀ ਜੋੜਦੇ ਨੇ ਆਪਣੇ ਚਰਖਾਂ ਦੇ ਨਾਲ ਉਹਨੂੰ ਕਿੰਨਾ ਕਾਲਾਂ ਦੀ ਸੋਝੀ ਕਰਾ ਕੇ ਉਹ ਸਮੇਂ ਵਿਚ ਹੀ ਲੈ ਜਾਂਦੇ ਕਾਰਨ ਉਹ ਉਸੇ ਤਰ੍ਹਾਂ ਹੀ ਸਾਰਾ ਕੁਝ ਬਿਆਨ ਕਰਨਗੇ ਜਿਵੇਂ ਹੋਇਆ ਗੁਰੂ ਕੇ ਪਿਆਰਿਓ ਜਿਵੇਂ ਤੁਹਾਡੇ ਕੋਲ ਕੋਈ ਮੂਰਤੀ ਕਹਿ ਕੋਈ ਡੀਪੀਡੀ ਏ ਤੁਹਾਡੇ ਹੱਥ ਵਿਚ ਰਿਮੋਟ ਹੈ ਉਹਨੂੰ ਪਿੱਛੋਂ ਦੇਖ ਲੋ ਅੱਗੇ ਕਰਕੇ ਦੇਖ ਲੋ ਹੁਣ ਵਿਚ ਦੇਖਣਾ ਇਸ ਗੁਰੂ ਕੇ ਸ਼ਬਦ ਵਿਚ ਇੰਨੀਆਂ ਬਰਕਤਾਂ ਨੀ ਪਿਆਰਿਓ ਕਿ ਜਿੱਥੇ ਮਰਜ਼ੀ ਲੈ ਜਾਣ ਜੁਗਾਂ ਪਹਿਲਾਂ ਵਿਖਾ ਦੇਣ ਆਉਣ ਵਾਲਾ ਸਮਾਂ ਦਿਖਾ ਦੇਣ ਪਰ ਸਿੱਖ ਤੇ ਆਖਦਾ ਸਤਿਗੁਰੂ ਆਪਣੇ ਚਰਨੀ ਦਿਖਾਈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਇਸ ਪ੍ਰਸੰਗ ਦਾ ਅਗਲਾ ਹਿੱਸਾ ਕੱਲ ਨੂੰ ਵਿਸਤਾਰ ਤੱਕ ਕਰਨਾ ਚਾਹਾਂਗਾ ਮਿੰਟ ਪੰਜ ਨੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦਾ ਇੱਕ ਬਚਨ ਅੱਜ ਦੇ ਦਿਨ ਜਰੂਰ ਗੁਰੂ ਕੇ ਪਿਆਰ ਤੋਂ ਸਾਂਝਾ ਕਰਨਾ ਚਾਹਾਂਗਾ ਕਮਾਲ ਦੀ ਗੱਲ ਇਹ ਵੇ ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਕੋਲ ਫੌਜਾਂ ਨੇ ਸ੍ਰੀ ਅਕਾਲ ਦਾ ਤਖ਼ਤ ਤੇ ਪਿਆਰਿਓ ਕਿਧਰੇ ਜੰਗਾਂ ਦੀ ਤਿਆਰੀ ਹੋ ਰਹੀ ਹੈ ਦੂਸਰੇ ਪਾਸੇ ਗੁਰੂ ਹਰਗੋਬਿੰਦ ਪਿਤਾ ਜੀ ਨੇ ਜਦੋਂ ਇਹ ਸੰਬੰਧ ਵਿਚ ਬਚਨ ਜਿਹੜੇ ਇਤਿਹਾਸ ਵਿਚ ਵਰਤਾਏ ਨੇ ਕਮਾਲ ਕਈ ਇਤਨਾ ਪਿਆ ਉਹਨਾਂ ਲਈ ਇੱਕੋ ਗੱਲ ਕਹਿਣ ਲੱਗਾ ਵਾ ਛੇਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ ਨਾ ਤੇ ਉਹਦੇ ਚ ਕਦੇ ਬਹੁਤ ਗੱਲ ਵੇਖਿਆ ਜੇ ਇੰਜ ਲੱਗਦਾ ਪੰਜ ਪਾਤਸ਼ਾਹੀਆਂ ਤੱਕ ਜਿਹੜੇ ਸਿੱਖ ਸਤਿਗੁਰੂ ਦਾ ਸ਼ਬਦ ਸੁਣਦੇ ਰਹੇ ਉਹਨਾਂ ਦੇ ਕੋਲੋਂ ਹੁਣ ਉਸ ਕਮਾਈ ਦੇ ਆਧਾਰ ਤੇ ਰੱਬ ਨੂੰ ਕਿਵੇਂ ਆਪਣੇ ਘਰ ਬੁਲਾਈ ਦਾ ਏ ਜੇ ਕਿਸੇ ਨੇ ਇਹ ਜਾਤ ਸਿੱਖਣੀ ਹੋਵੇ ਤੇ ਛੇਵੇਂ ਪਿਤਾ ਦਾ ਜੀਵਨ ਪੜ੍ਹੋ ਉਚੇਚੇ ਤੌਰ ਤੇ ਜਿੰਨੀਆਂ ਘਟਨਾਵਾਂ ਤੁਸੀਂ ਵੇਖੋਗੇ ਨਾ ਸਿੱਖ ਆਪਣੇ ਘਰੇ ਬੈਠਾ ਏ ਤੇ ਸਿਮਰਨ ਦੁਆਰਾ ਸਤਿਗੁਰੂ ਜੀ ਨੂੰ ਪਿਆਰ ਕਿਤਨਾ ਕੁ ਕਰਦਾ ਏ ਉਡੀਕਦਾ ਏ ਖਿੱਚ ਪਾਉਂਦਾ ਏ ਸਤਿਗੁਰੂ ਆਪ ਚੱਲ ਕੇ ਜਾਂਦੇ ਨੇ ਭਾਵੇਂ ਉਹ ਕਸ਼ਮੀਰ ਦੇ ਵਿਚ ਬੈਠੀ ਮਾਈ ਏ ਉਹਨੇ ਚੋਲਾ ਤਿਆਰ ਕੀਤਾ ਗੁਰੂ ਕੇ ਪਿਆਰਿਓ ਤੇ ਚੋਲਾ ਆਖਦੀ ਗਰੀਬ ਬਨਵਾ ਮੈਂ ਨੀ ਤੇਰੇ ਘਰ ਜਾਣ ਜੋਗੀ ਪਰ ਸਾਹਿਬਾ ਤੂੰ ਤੇ ਮੇਰੇ ਘਰ ਆ ਹੀ ਸਕਦਾ ਏ ਨਾ ਵਿਆਹ ਵੇਲੇ ਪੜ੍ਹਦੇ ਹੋ ਨਾ ਆਪਣੇ ਘਰ ਖੜੀ ਤੱਕਾ ਮੈਂ ਪਨਚਾਓ ਹਨੇਰਾ ਉਹ ਅਜੇ ਅੰਦਰੋਂ ਇੰਨੇ ਭਰੋਸੇ ਨਾਲ ਯਾਦ ਕਰਨਾ ਲੋਕ ਕਹਿੰਦੇ ਮਾਈਏ ਤੇਰੇ ਵਰਗਿਆਂ ਦੇ ਚੋਲੇ ਲੈਣ ਆਉਣਗੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਉਹ ਕਹਿੰਦੀ ਮੇਰੇ ਵਰਗਿਆਂ ਦੇ ਨਹੀਂ ਪਰ ਮੈਨੂੰ ਇਹ ਪਤਾ ਏ ਜਿਸ ਤਲ ਤੋਂ ਖਲੋ ਕੇ ਮੈਂ ਆਵਾਜ਼ ਮਾਰਦੀ ਮੇਰੀ ਆਵਾਜ਼ ਜ਼ਰੂਰ ਸੁਣੇਗਾ ਸਤਿਗੁਰੂ ਆਪ ਖੁਦ ਚੱਲ ਕੇ ਗਏ ਮਾਤਾ ਕੋਲੋ ਚੋਲਾ ਵੀ ਗੁਰੂ ਕੇ ਪਿਆਰ ਤੋਂ ਮੰਗ ਕੇ ਲੈਂਦੇ ਕਰਨ ਮਾਤਾ ਦਾ ਜਨਮ ਸਫਲਾ ਜੇ ਭਾਈ ਸਾਧੂ ਤੇ ਰੂਪਾ ਕਿਰਤ ਕਰਦਿਆਂ ਪਾਣੀ ਦਾ ਘੜਾ ਵੇਚਦੇ ਕਰਨ ਪਾਣੀ ਚੰਡਾ ਏ ਇਕਦਮ ਸਤਿਗੁਰੂ ਜੀ ਦੇ ਚਰਨਾਂ ਵਿਚ ਸੁਰਤੀ ਚਲੇ ਗਏ ਸਹਿਬਾ ਇਹ ਜੇ ਠੰਡਾ ਜਲ ਤੁਸੀਂ ਆ ਕੇ ਛਕੋ ਗਰੀਬ ਬਨਵਾ ਤੇ ਜੀਵਨ ਸਾਡਾ ਸਫਲਾ ਹੋਏਗਾ ਹੁਣ ਨਾ ਤਿਸਣਿਆ ਕੱਲਿਆ ਨਾ ਕੋਈ ਬੰਦਾ ਭੇਜਿਆ ਨਾ ਚਿੱਠੇ ਪਾਣੀ ਦੇ ਘੜੇ ਇਹਨੇ ਖਿੱਚਿਆ ਏ ਉਧਰ ਸੁਰਤੀ ਜੋੜ ਕੇ ਸਤਿਗੁਰੂ ਜੀ ਨੂੰ ਆਵਾਜ਼ ਮਾਰੀ ਗੁਰੂ ਕੇ ਪਿਆਰਿਓ ਪਿਆਰ ਵਿਚ ਬੇਖੋਸ਼ ਹੁੰਦੇ ਗਏ ਇੱਕ ਪਿਆਸ ਇੱਕ ਉਧਰੋਂ ਧੁੱਪ ਉਧਰੋਂ ਗੁਰੂ ਪਿਤਾ ਜੀ ਦੇ ਦਰਸ਼ਨਾਂ ਦੀ ਖਿੱਚ ਜਦੋਂ ਪਈ ਕਮਾਲ ਇਹ ਹੋ ਗਈ ਜਦੋਂ ਇਹ ਘੜੇ ਕੋਲ ਸੀਸ ਨਿਵਾ ਕੇ ਟਿਕੇ ਨੇ ਉਦੋਂ ਹੀ ਪਤਾ ਲੱਗਾ ਜਦੋਂ ਗੁਰੂ ਹਰਗੋਬਿੰਦ ਪਿਤਾ ਜੀ ਪ੍ਰਤਾਪ ਕੋਲ ਆ ਕੇ ਸਾਧਰ ਬਣਦੇ ਨੇ ਸਤ ਸੰਗਤ ਇਹ ਜੁਗਤੀਆਂ ਨੇ ਸਾਖੀਆਂ ਨਹੀਂ ਅਸੀਂ ਵੀ ਪਾਣੀ ਰੋਜ਼ ਪੀਨੇ ਆ ਠੰਡਾ ਵੀ ਤੱਤਾ ਵੇ ਅਸੀਂ ਵੀ ਕੱਪੜੇ ਪਹਿਨਦੇ ਆ ਪਰ ਛੇਵੇਂ ਪਿਤਾ ਦੇ ਸਿੱਖਾਂ ਨੇ ਦੱਸਿਆ ਕੋਈ ਇਹੋ ਜਿਹਾ ਕੱਪੜਾ ਤਿਆਰ ਕਰੋ ਜਿਹਨੂੰ ਵੇਖ ਕੇ ਸਤਿਗੁਰੂ ਘਰ ਚੱਲ ਕੇ ਆ ਜਾਵੇ ਕੋਈ ਇਹੋ ਜਿਹਾ ਪਾਣੀ ਤਿਆਰ ਕਰੋ ਜਿਸ ਪਾਣੀ ਨੂੰ ਸ਼ਕਲ ਨੀ ਮੇਰਾ ਸੱਚਾ ਪਾਤਸ਼ਾਹ ਇਸ ਗਰੀਬ ਦੇ ਘਰ ਆ ਜਾਵੇ ਜਿੱਥੇ ਉਹ ਆ ਗਿਆ ਪਿਆਰਿਓ ਬਸ ਉਦੋਂ ਹੀ ਸਾਡਾ ਇਹ ਜਨਮ ਸਫਲਾ ਹੋਣਾ ਏ। ਸਤਿਗੁਰੂ ਜੀ ਕਿਰਪਾ ਕਰਨ, ਮੇਰਾ ਕਰਨ ਸਾਡੇ ਸਾਥੀਆਂ ਦੇ ਉੱਪਰ। ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਨਾਮ ਸਿਮਰਨ ਜੁੜਨਾ ਏ, ਉਹਦੇ ਤੋਂ ਪਹਿਲਾਂ ਗੁਰੂ ਕੇ ਟਾਕਿਸ਼ੀਆਂ ਨੇ ਆਪ ਜੀ ਨੂੰ ਗੁਰੂ ਦੇ ਇਤਿਹਾਸ ਨਾਲ ਜੋੜਨਾ ਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਮੇਰਾ ਕਰਨ ਸਾਡੇ ਉੱਪਰ। ਸਾਨੂੰ ਦਰੋ ਕਰੋ ਨਾਮ ਦੀ ਦਾਤ, ਗੁਰਸਿੱਖੀ ਦਾਤ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀ ਬਖਸ਼ਿਸ਼ ਕਰਕੇ ਨਦਰੀ ਨਦਰ ਨਿਪਾਲ ਕਰਨ ਪੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।